बिलावल महला चौथा आवो संत मिलो मेरे भाई मिल हर हर कथा करो।
लोहन साहिब सतगुरु सच्चे पातशाह फिर अगे मन नूं संबोधन करके ही उपदेश दिंदे हन, मेरे मन हर गुण हर उचरो, ऐ मेरे मन तुसी हर वेले वाहिगुरु दे गुणा नूं ते वाहिगुरु वाहिगुरु नाम नूं उचारण करो। मस्तक लिखत लिखे गुण गाए, जिन्हां दे मथे ते चंगे लेख लिखे सन ते उन्हां ने ही वाहिगुरु दे गुण गाए हन, मिल संगत पार परो। इसलिए ऐसे महापुरखां दी संगत नाल रल के, क्योंकि महापुरखां दी संगत भी एक बेड़ी हुंदी है, पार परो, तू भी पार पै जा। महापुरखां दी संगत करके तू भी पार पै जा। हुण साहिब सतगुरु सच्चे पातशाह आरंभ तों फिर पावन पवित्र उपदेश बख्शिश करदे हन।
आवो संत मिलो मेरे भाई मिल हर हर कथा करो।
भई ऐ साडे भरावो ते प्रभु दे प्यारियो संत जनो, आओ आके सानू मिलो ते मिल के करना की है, मिल हर हर कथा करो। तुसी मिल के उस वाहिगुरु परमेश्वर दी कथा करो, सानू उस वाहिगुरु परमेश्वर दे बारे दसो। वो वाहिगुरु परमेश्वर किवें मिलदा है, किवें उसदे नाल प्यार पैंदा है, किवें ओ भगतां नू बौड़दा है, इउं तुसी उस वाहिगुरु दी कथा करो।
हर हर नाम बोहत है कल युग खेवट गुर सबद तरहो।
तो अगू महापुरख आखदे ने हर हर नाम बोहत है कल युग गुरमुखो, अकाल पुरख वाहिगुरु परमेश्वर दा नाम इस कलयुग दे विच बोहत जहाज वांग है। वाहिगुरु नाम जहाज है, चढ़े सो उतरे पार, जो शरदा कर सेम दे गुर पार उतारन हार। इस कलयुग दे विच अकाल पुरख वाहिगुरु दा नाम जहाज वांग है, ते खेवट गुर खेवट मला सतगुरु ने, ते तुसी गुरु शब्द दी ओट लै के नाम दे जहाज ते असवार हो के तरहो इस पाव सागर नू तर जाओ।
मेरे मन हर गुण हर उचरो, मस्तक लिखत लिखे गुण गाए, मिल संगत पार परो रहाओ।
साहिब सतगुरु सच्चे पातशाह फरमाउंदे ने, ऐ मेरे मन तुसी वाहिगुरु दे गुण गाओ ते वाहिगुरु दे नाम नू उचारण करो। मस्तक लिखत लिखे गुण गाए, जिस दे मथे ते चंगे पाग लिखे सन उसने वाहिगुरु दे गुण गाए हन। जे तुहाडे कोलों होर कुछ नहीं हुंदा, मिल संगत पार परो ते ऐसे महापुरखां दी संगत करो, ते महापुरखां दी संगत दे नाल मिल के पार परो, तुसी भी पाव सागर तो पार हो सकदे हो।
काया नगर में राम रस उत्तम, क्यों पाई है उपदेश जन करो।
रहाओ विश्राम दे के साहिब सतगुरु सच्चे पातशाह फरमाउंदे ने, शरीर एक नगर है, इस शरीर रूपी नगर दे विच भी राम रस उत्तम वाहिगुरु दे नाम दा नाम रस दा एक बहुत उत्तम सरोवर है। क्यों पाई है उपदेश जन करो, भी ऐ महापुरखो सानू उपदेश दियो, भी उस नाम दे अमृत सरोवर नू किवें प्राप्त कीता जा सकदे, क्योंकि शरीर एक नगर है। नौनिद अमृत प्रभ का नाम देही मैं इसका विश्राम, घर ही मैं अमृत भरपूर है, मन मुखा साध न पाया, ज्यों कस्तूरी मृग न जाने भ्रम दा परों भुलाया। भगत कबीर जी ने भी बहुत खूब लिखिया है, कबीर पाल समूहा सरवर परा, पी न सके कोई नीर, पाग बड़े तै पायो तू भर भर पियो कबीर। शरीर एक नगर है, इहदे विच वाहिगुरु दे नाम रस दा एक बहुत उत्तम बहुत निर्मल एक अमृत दा सरोवर है। दसो ओ किवें प्राप्त हो सकदा, इहदे बारे सानू उपदेश दियो।
सतगुर सेव सफल हर दर्शन, मिल अमृत हर रस पियो।
ता ओहदा जवाब अगों सतगुरु दिंदे हन, सतगुर सेव सफल हर दर्शन, भाई सतगुरु दी सेवा करो ते फिर तुहानू उस वाहिगुरु दे सफल दर्शन भी प्राप्त हो जाणगे। मिल अमृत हर रस पियो, तुसी गुरु दे नाल मिल के उस वाहिगुरु दे नाम अमृत रस नू पियो, ते इस ढंग दे नाल ਤੁਹਾਡੇ ਜੀਵਨ ਦੀ ਸਫਲਤਾ ਹੋ ਜਾਵੇਗੀ।
ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦਿਖੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਨਾਲੋਂ ਵੀ ਮਿੱਠਾ ਹੈ, ਅਥਵਾ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਬਹੁਤ ਹੀ ਮਿੱਠਾ ਹੈ। ਹਰ ਸੰਤੋ ਚਾਖ ਦਿਖੋ, ਪਰ ਵਾਹਿਗੁਰੂ ਦੇ ਸੰਤੋ ਇਸ ਨੂੰ ਚੱਖ ਕੇ ਦਿਖੋ ਤਾਂ ਸਹੀ, ਭਾਵ ਸਾਡਾ ਮਨ ਐਸਾ ਆਲਸੀ ਹੈ, ਐਸਾ ਪ੍ਰਮਾਦੀ ਹੈ, ਭਾਵੇਂ ਇਸ ਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਹੈ। ਕਬੀਰ, ਮਨ ਜਾਣਤ ਸਾ ਬਾਤ, ਮਨ ਜਾਣੈ ਸਾ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਜੇ ਕਿਸੇ ਦੇ ਹੱਥ ਵਿੱਚ ਦੀਵਾ ਫੜਿਆ ਹੋਵੇ ਤੇ ਖੂਹੇ ਡਿੱਗੇ, ਉਹਨੂੰ ਕੌਣ ਸਿਆਣਾ ਆਖੇਗਾ। ਇਸੇ ਤਰ੍ਹਾਂ ਮਨੁੱਖ ਨੂੰ ਇਸ ਗੱਲ ਦਾ ਪਤਾ ਵੀ ਹੈ ਵੀ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਗਤੀ ਨਹੀਂ ਹੋਣੀ, ਪਰ ਇਹ ਜਪਦਾ ਨਹੀਂ। ਹਾਥ ਦੀਪ ਕੂਏ ਪਰੈ ਵਾਲੀ ਗੱਲ ਹੈ, ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਵਰਗਾ ਮਿੱਠਾ ਹੈ। ਹਰ ਸੰਤੋ ਚਾਖ ਦਿਖੋ, ਵਾਹਿਗੁਰੂ ਦੇ ਸੰਤੋ ਇਸ ਨੂੰ ਚਾਖ ਕੇ ਦੇਖੋ, ਭਾਵ ਨਾਮ ਜਪ ਕੇ ਨਾਮ ਦਾ ਰਸ ਪ੍ਰਾਪਤ ਕਰਕੇ ਦੇਖੋ, ਫੇਰ ਹੀ ਤੁਹਾਨੂੰ ਇਸ ਨਾਮ ਦੇ ਰਸ ਦਾ ਪਤਾ ਲੱਗ ਸਕਦਾ ਹੈ।
ਗੁਰਮਤ ਹਰ ਰਸ ਮਿੱਠਾ ਲਾਗਾ, ਤਿਨ ਬਿਸਰੈ ਸਭ ਬਿਖ ਰਸੋ।
ਇੱਕ ਥਾਂ ਤੇ ਪਿੱਛੇ ਸਤਿਗੁਰੂ ਦੇ ਬਚਨ ਆਏ ਨੇ, ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ। ਜਿਵੇਂ ਹੀਰੇ ਮੋਤੀਆਂ ਦੇ ਵਪਾਰੀ ਬਹੁਤ ਘੱਟ ਹੁੰਦੇ ਨੇ, ਇਸੇ ਤਰ੍ਹਾਂ ਨਾਮ ਦੇ ਵਪਾਰੀ ਵਿਰਲੇ ਹਨ। ਗੁਰਮਤ ਹਰ ਰਸ ਮਿੱਠਾ ਲਾਗਾ, ਗੁਰੂ ਦੀ ਮਤ ਨੂੰ ਧਾਰਨ ਕਰਕੇ ਫਿਰ ਹੀ ਵਾਹਿਗੁਰੂ ਦਾ ਨਾਮ ਰਸ ਮਿੱਠਾ ਲੱਗਦਾ ਹੈ, ਤੇ ਜਿਹਨੂੰ ਇੱਕ ਵਾਰੀ ਨਾਮ ਦਾ ਰਸ ਪ੍ਰਾਪਤ ਹੋ ਗਿਆ, ਤਿੰਨ ਬਿਸਰੇ ਸਾ ਬਿਖ ਰਸੋ, ਉਹਨਾਂ ਨੂੰ ਫਿਰ ਸਾਰੇ ਹੀ ਜਿਹੜੇ ਬਿਖ ਦਾ ਅਰਥ ਹੈ ਵਿਸ਼ਿਆਂ ਦੇ, ਮਾਇਆ ਦੇ ਰਸ, ਜਿਹੜੇ ਜ਼ਹਿਰੀਲੇ ਰਸ ਨੇ, ਇਹ ਸਾਰੇ ਹੀ ਭੁੱਲ ਜਾਂਦੇ ਨੇ। ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਫਰਮਾਇਆ ਹੈ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜਦੋਂ ਮਨੁੱਖ ਇਹ ਮਾਇਆ ਦੇ ਰਸਾਂ ਦੇ ਵਿੱਚ ਫਸਿਆ ਰਹਿੰਦਾ ਹੈ, ਰਸ ਰੂਪਾ ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਕੋੜੇ ਰਸ ਸੀਜਾ ਮੰਦਾ, ਰਸ ਮਿੱਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਉਨ੍ਹਾਂ ਚਿਰ ਨਾਮ ਦਾ ਰਸ ਨਹੀਂ ਪ੍ਰਾਪਤ ਹੁੰਦਾ। ਜਦੋਂ ਨਾਮ ਦਾ ਰਸ ਮਿੱਠਾ ਲੱਗ ਜਾਂਦਾ ਹੈ ਤੇ ਫਿਰ ਉਹ ਸਾਰੇ ਮਾਇਆ ਦੇ ਵਿਸ਼ਿਆਂ ਦੇ ਰਸ ਇਹ ਸਾਰੇ ਦੇ ਸਾਰੇ ਭੁੱਲ ਜਾਂਦੇ ਹਨ।
ਗੁਰਮਤ ਹਰ ਰਸ ਮਿੱਠਾ ਲਾਗਾ, ਤਿਨ ਬਿਸਰੇ ਸਭ ਬਿਖ ਰਸੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਾ ਅਰਥ ਹੋ ਗਿਆ, ਜਿਨ੍ਹਾਂ ਨੂੰ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦਾ ਰਸ ਮਿੱਠਾ ਲੱਗਿਆ ਤੇ ਔਰ ਉਹਨਾਂ ਨੂੰ ਸਾਰੇ ਮਾਇਆ ਦੇ ਵਿਸ਼ਿਆਂ ਦੇ ਰਸ ਭੁੱਲ ਜਾਂਦੇ ਹਨ।
ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਵੀ ਰਾਮ ਨਾਮ ਰਸ ਰਾਮ ਰਸਾਇਣ, ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸ ਇਹ ਇੱਕ ਐਸੀ ਰਸਾਇਣ ਹੈ, ਇਹ ਇੱਕ ਐਸਾ ਰਸ ਹੈ ਜਿਹਦੇ ਬਾਰੇ ਕੁਛ ਵੀ ਨਹੀਂ ਆਖਿਆ ਜਾ ਸਕਦਾ, ਭਾਵੇਂ ਪਰਮ ਰਸ ਹੈ। ਵਾਹਿਗੁਰੂ ਦੇ ਨਾਮ ਦਾ ਰਸ ਸਭ ਤੋਂ ਵੱਡਾ ਰਸ ਹੈ, ਇਹ ਇੱਕ ਰਾਮ ਰਸਾਇਣ, ਇਹ ਇੱਕ ਵਾਹਿਗੁਰੂ ਦੀ ਰਸਾਇਣ ਹੈ। ਰਸਾਇਣ ਕਹਿੰਦੇ ਨੇ ਵੀ ਇੱਕ ਐਸੀ ਔਸ਼ਧੀ, ਜਿਵੇਂ ਕਈ ਪੁਰਾਣੇ ਸਮੇਂ ਦੇ ਵਿੱਚ ਰਸਾਇਣੀ ਸਾਧੂ ਹੁੰਦੇ ਸਨ, ਕਹਿੰਦੇ ਵੀ ਇਹ ਰਸਾਇਣੀ ਸਾਧੂ ਹੈ, ਉਹ ਪਾਰਾ ਸੋਧ ਕੇ ਉਹਦੀ ਰਸਾਇਣ ਤਿਆਰ ਕਰਦੇ ਸਨ। ਦੱਸਦੇ ਨੇ ਉਸ ਰਸਾਇਣ ਦੇ ਵਿੱਚ ਬੜੇ ਗੁਣ ਹੁੰਦੇ ਸਨ, ਜੇ ਉਸਨੂੰ ਤਾਂਬੇ ਤੇ ਪਾ ਦਿਓ ਉਸਨੂੰ ਉਹ ਸੋਨਾ ਬਣਾ ਦਿੰਦੀ ਸੀ, ਜੇ ਕਲੀ ਤੇ ਪਾ ਦਿਓ ਉਸਨੂੰ ਚਾਂਦੀ ਬਣਾ ਦਿੰਦੀ ਸੀ, ਜੇ ਵਿਧੀ ਨਾਲ ਰੱਤੀ ਪਰ ਮਨੁੱਖ ਉਸਦਾ ਸੇਵਨ ਕਰ ਲਵੇ ਉਹਦੇ ਵਿੱਚ ਹਾਥੀ ਦਾ ਮੁਕਾਬਲਾ ਕਰਨ ਦੀ ਸ਼ਕਤੀ ਆ ਜਾਂਦੀ ਸੀ, ਰਸਾਇਣ ਉਸਨੂੰ ਕਹਿੰਦੇ ਸਨ। ਰਾਮ ਨਾਮ ਰਸ ਰਾਮ ਰਸਾਇਣ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਨਾਮ ਦਾ ਰਸ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਰਸਾਇਣ ਹੈ, ਇੱਕ ਸਿੱਧ ਔਸ਼ਧੀ ਹੈ। ਹਰ ਸੇਵੋ ਸੰਤ ਜਨੋ, ਐ ਸੰਤ ਜਨੋ ਸਾਰੇ ਤੁਸੀਂ ਇਹਦਾ ਸੇਵਨ ਕਰੋ, ਇਸ ਔਸ਼ਧੀ ਨੂੰ ਤੁਸੀਂ ਸਾਰੇ ਹੀ ਵਰਤੋ, ਵਾਹਿਗੁਰੂ ਦਾ ਨਾਮ ਸਾਰੇ ਦੁੱਖਾਂ ਨੂੰ ਮੇਟ ਕੇ ਤੇ ਮਹਾਨ ਖੁਸ਼ੀਆਂ ਬਖਸ਼ਿਸ਼ ਕਰਨ ਵਾਲਾ ਹੈ।
ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਔਰ ਉਹਨਾਂ ਨੇ ਚਾਰੇ ਪਦਾਰਥ ਧਰਮ ਅਰਥ ਕਾਮ ਤੇ ਮੋਖ ਵਰਗੇ ਚਾਰੇ ਦਾ ਅਰਥ ਹੈ ਸੁੰਦਰ। ਇਹ ਜਿਹੜੇ ਚਾਰ ਪਦਾਰਥ ਬੜੇ ਹੀ ਸੁੰਦਰ ਮੰਨੇ ਗਏ ਨੇ, ਇਹ ਉਹਨਾਂ ਨੇ ਸਾਰੇ ਪ੍ਰਾਪਤ ਕਰ ਲਏ। ਅਥਵਾ ਗੁਰਮਤ ਦੇ ਚਾਰ ਪਦਾਰਥ ਇਹ ਵੀ ਮਹਾਂਪੁਰਖ ਦੱਸਦੇ ਸਨ ਵੀ ਇੱਕ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ, ਇਹ ਗੁਰਮਤ ਦੇ ਚਾਰ ਪਦਾਰਥ ਨੇ। ਇਹ ਵੀ ਗੁਰਮਤ ਦੇ ਚਾਰ ਪਦਾਰਥ ਬੜੇ ਸੁੰਦਰ ਉਹਨਾਂ ਨੇ ਪ੍ਰਾਪਤ ਕਰ ਲਏ। ਗੁਰਮਤ ਨਾਨਕ ਹਰ ਭਜੋ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਵੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਭਜੋ, ਨਾਮ ਦਾ ਸਿਮਰਨ ਕਰੋ, ਫਿਰ ਤੁਹਾਨੂੰ ਵੀ ਚਾਰੇ ਪਦਾਰਥ ਹਾਸਲ ਹੋ ਸਕਦੇ ਹਨ।
ਬਿਲਾਵਲ ਮਹੱਲਾ ਚੌਥਾ। ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਿੱਛੇ ਚਾਰ ਸ਼ਬਦਾਂ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਸੀ ਤੇ ਹੁਣ ਵਾਹਿਗੁਰੂ ਦੇ ਜਨਾਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਹਰ ਜਨ ਦੇਖੋ ਸਤਿਗੁਰ ਨੇ ਨੀ। ਇਹ ਵਾਹਿਗੁਰੂ ਦੇ ਜਨ ਪਿਆਰਿਓ, ਤੁਸੀਂ ਭਾਈ ਇਹਨਾਂ ਨੇਤਰਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਕਰੋ। ਇਹਦਾ ਫਲ ਜੋ ਇੱਛੋ ਸੋਈ ਫਲ ਪਾਵੋ। ਹਰ ਬੋਲੋ ਗੁਰਮਤ ਬੈਨੀ, ਤੁਸੀਂ ਜੋ ਵੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ। ਹਰ ਬੋਲੋ ਗੁਰਮਤ ਬੈਨੀ, ਪਰ ਤੁਸੀਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੇ ਭਾਈ ਇਹ ਜਿਹੜੀ ਵਾਹਿਗੁਰੂ ਦੀ ਬਾਣੀ ਹੈ ਤੁਰਕੀ ਬਾਣੀ, ਇਹਨੂੰ ਜਪੋ, ਤੁਰਕੀ ਬਾਣੀ ਨੂੰ ਪੜ੍ਹੋ। ਅਥਵਾ ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ, ਹਰ ਬੋਲੋ ਗੁਰਮਤ ਬੈਨੀ, ਤੁਸੀਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦੀ ਬਾਣੀ ਉਚਾਰਨ ਕਰੋ। ਜਦੋਂ ਤੁਸੀਂ ਗੁਰੂ ਦੀ ਬਾਣੀ ਦੇ ਨਾਲ ਨਾਲ ਨਾਮ ਦੀ ਬਾਣੀ ਵੀ ਉਚਾਰਨ ਕਰੋਗੇ, ਫਿਰ ਜੋ ਵੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ। ਵਾਹਿਗੁਰੂ ਦਾ ਨਾਮ ਜਪਣ ਦਾ ਸਭ ਨੂੰ ਬਰਾਬਰ ਅਧਿਕਾਰ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ,
ਖੱਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈਨੀ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਭਾਈ ਭਾਵੇਂ ਕੋਈ ਖੱਤਰੀ ਹੋਵੇ, ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਸ਼ੂਦਰ ਹੋਵੇ, ਭਾਵੇਂ ਕੋਈ ਵੈਸ਼ ਹੋਵੇ, ਚਾਰੇ ਵਰਣਾਂ ਦੇ ਵਿੱਚੋਂ ਚਾਹੇ ਕੋਈ ਵੀ ਹੋਵੇ, ਕੋ ਜਾਪੈ ਹਰ ਮੰਤਰ ਜਪੈਨੀ, ਵੀ ਕੋਈ ਵੀ ਜਪੈਨੀ ਦਾ ਅਰਥ ਜਪਣ ਯੋਗ, ਜੋ ਵਾਹਿਗੁਰੂ ਦਾ ਨਾਮ ਰੂਪੀ ਮੰਤਰ ਹੈ ਉਹਨੂੰ ਜਪ ਸਕਦੇ, ਕਿਉਂਕਿ ਗੁਰੂ ਦਾ ਉਪਦੇਸ਼ ਚਾਰੇ ਵਰਣਾਂ ਲਈ ਸਾਂਝਾ ਹੈ। ਨਾਮ ਕੋਈ ਵੀ ਜਪ ਸਕਦਾ ਹੈ, ਖੱਤਰੀ ਵੀ, ਬ੍ਰਾਹਮਣ ਵੀ, ਸੂਦ ਵੀ, ਵੈਸ਼ ਵੀ, ਕਿਉਂਕਿ ਵੇਦ ਵਿਦਿਆ ਪੜ੍ਹਨ ਦਾ ਹੱਕ ਸਾਰਿਆਂ ਨੂੰ ਬਰਾਬਰ ਨਹੀਂ ਦਿੱਤਾ ਗਿਆ ਸੀ। ਇਹ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਿਹਰ ਕੀਤੀ ਹੈ, ਉਹਨਾਂ ਨੇ ਚਾਰੇ ਵਰਣਾਂ ਨੂੰ, ਬਲਕਿ ਚਾਰੇ ਵਰਣਾਂ ਦੀ ਗੱਲ ਵੀ ਛੱਡੋ, ਸਾਰੀ ਮਨੁੱਖਤਾ ਨੂੰ ਇਹ ਨਾਮ ਜਪਣ ਦਾ ਸਾਂਝਾ ਉਪਦੇਸ਼ ਦਿੱਤਾ ਹੈ।
ਗੁਰ ਸਤਿਗੁਰ ਭਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰਹਿਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਸਤਿਗੁਰੂ ਨੂੰ ਪਾਰ ਬ੍ਰਹਮ ਦਾ ਸਰੂਪ ਜਾਣ ਕੇ ਫੇਰ ਪੂਜਾ ਕਰੋ। ਭਾਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਸਤਿਗੁਰੂ ਨੂੰ ਪਾਰ ਬ੍ਰਹਮ ਦਾ ਸਰੂਪ ਜਾਣ ਕੇ ਪੂਜੋ, ਨਿਤ ਸੇਵੋ ਦਿਨ ਸਭ ਰਹਿਣੀ, ਵੀ ਸਾਰੇ ਹੀ ਦਿਨ ਤੇ ਰਾਤਾਂ ਦੇ ਅੰਦਰ ਹਮੇਸ਼ਾ ਸਤਿਗੁਰੂ ਦੀ ਸੇਵਾ ਕਰੋ। ਭਾਵ ਕੋਈ ਦਿਨ ਰਾਤ ਖਾਲੀ ਨਹੀਂ ਜਾਣਾ ਚਾਹੀਦਾ, ਹਰ ਦਿਨ ਰਾਤ ਭਾਈ ਸਤਿਗੁਰੂ ਦੀ ਸੇਵਾ ਕਰੋ। ਉਹ ਸਤਿਗੁਰੂ ਦੀ ਸੇਵਾ ਕੀ ਕਰਨੀ ਹੈ? ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਣਾ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਵਿਚਾਰ ਕਰਨੀ, ਇਹ ਵੀ ਇੱਕ ਸੇਵਾ ਹੈ। ਤੇ ਫਿਰ ਗੁਰੂ ਘਰ ਦੇ ਵਿੱਚ ਸਫਾਈ ਦੀ ਸੇਵਾ ਹੈ, ਲੰਗਰਾਂ ਦੀ ਸੇਵਾ ਹੈ, ਭਾਂਡਿਆਂ ਦੀ ਸੇਵਾ ਹੈ, ਕੋਈ ਵੀ ਕਰੋ, ਪਰ ਸਤਿਗੁਰੂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਸਤਿਗੁਰੂ ਦੀ ਪੂਜਾ ਕਰੋ ਤੇ ਸਾਰੇ ਦਿਨ ਰਾਤ ਸਤਿਗੁਰੂ ਦੀ ਹਮੇਸ਼ਾ ਸੇਵਾ ਕਰਦੇ ਰਹੋ।
ਹਰ ਜਨ ਦੇਖੋ ਸਤਿਗੁਰ ਨੈਨੀ, ਜੋ ਇੱਛੋ ਸੋਈ ਫਲ ਪਾਵੋ, ਹਰ ਬੋਲੋ ਗੁਰਮਤ ਬੈਨੀ ਰਹਾਓ।
ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਦੇ ਜਨੋ, ਵਾਹਿਗੁਰੂ ਦੇ ਪਿਆਰਿਓ, ਤੁਸੀਂ ਇਹਨਾਂ ਨੇਤਰਾਂ ਦੇ ਨਾਲ ਭਾਈ ਸਤਿਗੁਰੂ ਦੇ ਦਰਸ਼ਨ ਕਰੋ, ਫਿਰ ਜੋ ਵੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ। ਹਰ ਬੋਲੋ ਗੁਰਮਤ ਬੈਣੀ, ਗੁਰੂ ਦੀ ਮਤ ਨੂੰ ਧਾਰਨ ਕਰਕੇ ਤੁਸੀਂ ਭਾਈ ਇਹ ਵਾਹਿਗੁਰੂ ਦੀ ਬਾਣੀ ਪੜੋ ਤੇ ਵਾਹਿਗੁਰੂ ਦਾ ਨਾਮ ਜਪੋ।
ਅਨਕ ਉਪਾਵ ਚਿਤ ਵੀ ਹੈ, ਬੋ ਤੇਰੇ ਸਾ ਹੋਵੇ ਜੇ ਬਾਤ ਹੋਵੇ ਨੀ।
ਰਹਾਓ ਬਸਰਾਮ ਦੀ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਨੂੰ ਵਾਹਿਗੁਰੂ ਦੇ ਪਾਣੀ ਵਿਚ ਰਹਿਣ ਦਾ ਉਪਦੇਸ਼ ਦਿੰਦੀ ਹਨ। ਅਨਕ ਉਪਾਵ ਚਿਤ ਵੀ ਹੈ ਬਹੁ ਤੇਰੇ, ਸਤਿਗੁਰੂ ਫਰਮਾਉਂਦੇ ਨੇ ਭਾਵੇਂ ਇਹ ਮਨੁੱਖ ਅਨੇਕਾਂ ਤਰ੍ਹਾਂ ਦੇ ਉਪਾਉ ਯਤਨ ਚਿਤਵਦਾ ਰਹਿੰਦਾ ਹੈ ਬਈ ਮੈਂ ਆਹ ਕਰਾਂ ਉਹ ਕਰਾਂ, ਸਾ ਹੋਵੇ ਜੀ ਬਾਤ ਹੋਵੇ ਨੀ, ਪਰ ਹੁੰਦਾ ਉਹੀ ਹੈ ਜੋ ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਕੋਈ ਗੱਲਬਾਤ ਹੋਣੀ ਹੋਵੇ। ਨਰ ਚਾਹਤ ਕਸ਼ ਔਰੇ ਕੀ ਔਰੇ ਭਈ, ਚਿਤਵਤ ਰਹੇ ਠਗੌਰ ਨਾਨਕ ਫਾਸੀ ਗੱਲ ਪਰੀ। ਮਨੁੱਖ ਆਪਣੇ ਢੰਗ ਦੇ ਨਾਲ ਸੋਚਦਾ ਹੈ। ਅਨਕ ਉਪਾਉ ਚਿਤ ਵੀ ਹੈ ਬਹੁ ਤੇਰੇ, ਮਨੁੱਖ ਅਨੇਕਾਂ ਉਪਾਉ ਸੋਚਦਾ ਹੈ ਤੇ ਬਹੁਤੇ ਯਤਨ ਵੀ ਕਰਦਾ ਹੈ, ਪਰ ਗੱਲ ਉਹੀ ਹੁੰਦੀ ਹੈ ਜੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਨਜ਼ੂਰ ਹੁੰਦੀ ਹੈ।
ਆਪਣਾ ਭਲਾ ਸਭ ਕੋਈ ਬਾਛੈ, ਸੋ ਕਰੇ ਜੇ ਮੇਰਾ ਚਿਤ ਨਾ ਚਿਤੈਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਰ ਆਦਮੀ ਆਪਣਾ ਭਲਾ ਹੀ ਤੇ ਚਾਹੁੰਦਾ ਹੈ, ਕਿਹੜਾ ਮਨੁੱਖ ਹੈ ਜਿਹੜਾ ਆਪਣਾ ਭਲਾ ਨਹੀਂ ਚਾਹੁੰਦਾ। ਹਰ ਆਦਮੀ ਆਪਣਾ ਫਾਇਦਾ ਆਪਣਾ ਭਲਾ ਹੀ ਤੇ ਲੋਚਦਾ ਹੈ। ਸੋ ਕਰੇ ਜੇ ਮੇਰਾ ਚਿਤ ਨਾ ਚਿਤੈਨੀ, ਪਰ ਵਾਹਿਗੁਰੂ ਉਹ ਕੰਮ ਕਰਦਾ ਹੈ ਜਿਹੜਾ ਸਾਡੇ ਚਿਤ ਚੇਤੇ ਵੀ ਨਹੀਂ ਹੁੰਦਾ। ਕਈ ਵਾਰ ਅਸੀਂ ਕੁਛ ਹੋਰ ਚਾਹੁੰਦੇ ਹੁੰਦੇ ਹਾਂ ਤੇ ਗੱਲ ਹੋਰ ਦੀ ਹੋਰ ਬਣ ਜਾਂਦੀ ਹੈ। ਹਰ ਮਨੁੱਖ ਆਪਣਾ ਭਲਾ ਸੋਚਦਾ ਹੈ, ਲਾਭ ਸੋਚਦਾ ਹੈ ਤੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ। ਇਸ ਲਈ ਉਹ ਵਾਹਿਗੁਰੂ ਜੋ ਵੀ ਕਰਦਾ ਹੈ ਉਹਦੇ ਵਿੱਚ ਹੀ ਭਲਾ ਸਮਝਣਾ ਚਾਹੀਦਾ ਹੈ। ਆਪਣੀ ਮਰਜ਼ੀ ਨੂੰ ਰੱਬ ਦੀ ਰਜ਼ਾ ਦੇ ਵਿੱਚ ਛੱਡ ਦੇਣਾ ਚਾਹੀਦਾ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਰੱਬ ਦੀ ਰਜ਼ਾ ਦੇ ਵਿੱਚ ਆਪਣੇ ਆਪ ਨੂੰ ਨਹੀਂ ਤੋਰਦੇ ਉਨਾ ਚਿਰ ਦੁੱਖ ਸੁੱਖ ਹਰਖ ਸ਼ੋਕ ਖੁਸ਼ੀ ਗਮੀ ਆਉਂਦੀ ਹੀ ਰਹੇਗੀ। ਜਦੋਂ ਅਸੀਂ ਵਾਹਿਗੁਰੂ ਦੇ ਭਾਣੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ ਫਿਰ ਜਿਵੇਂ ਵਾਹਿਗੁਰੂ ਰੱਖੇ ਉਹਦੇ ਵਿੱਚ ਹੀ ਆਨੰਦ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਹਨ ਵੀ ਹਰ ਕੋਈ ਆਦਮੀ ਆਪਣਾ ਭਲਾ ਲੋੜਦਾ ਹੈ, ਪਰ ਵਾਹਿਗੁਰੂ ਉਹ ਕਰ ਦਿੰਦਾ ਜੋ ਸਾਡੇ ਚਿਤ ਚੇਤੇ ਵੀ ਨਹੀਂ ਹੁੰਦਾ।
ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈ ਨੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਪ੍ਰਭੂ ਦੇ ਪਿਆਰਿਓ, ਐ ਗੁਰਸਿੱਖ ਭਰਾਵੋ, ਤੁਸੀਂ ਆਪਣੇ ਮਨ ਦੀ ਮਤ ਛੱਡ ਦਿਓ। ਇਹ ਬਾਤ ਕਠੈਨੀ, ਪਰ ਇਹ ਗੱਲ ਹੈ ਬੜੀ ਔਖੀ। ਮਨ ਦੀ ਮਤ ਛੱਡਣੀ ਬਹੁਤ ਔਖੀ ਗੱਲ ਹੈ। ਆਦਮੀ ਹੋਰ ਗੱਲਾਂ ਤੇ ਛੱਡ ਸਕਦਾ ਪਰ ਮਨ ਦੀ ਮਤ ਨਹੀਂ ਛੱਡ ਸਕਦਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਗੱਲ ਬੜੀ ਔਖੀ ਹੈ ਮਨ ਦੀ ਮਤ ਨੂੰ ਛੱਡਣਾ। ਪਰ ਮਨ ਦੀ ਮਤ ਨੂੰ ਛੱਡਣ ਦਾ ਆਸਾਨ ਤਰੀਕਾ ਇਹੀ ਹੈ ਬਈ ਗੁਰੂ ਦੀ ਮਤ ਨੂੰ ਧਾਰਨ ਕਰ ਲਓ। ਜਦੋਂ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਤੇ ਫਿਰ ਹੌਲੀ ਹੌਲੀ ਮਨ ਦੀ ਮਤ ਆਪਣੇ ਆਪ ਹੀ ਬਾਹਰ ਨਿਕਲਣੀ ਸ਼ੁਰੂ ਹੋ ਜਾਵੇਗੀ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਭਾਂਡੇ ਦੇ ਵਿੱਚ ਕੰਧਾ ਪਾਣੀ ਭਰਿਆ ਹੋਵੇ ਤੇ ਉਸਨੂੰ ਬਰਖਾ ਦੇ ਜਲ ਵਿੱਚ ਰੱਖ ਦਿਓ। ਜਿਵੇਂ ਜਿਵੇਂ ਬਰਖਾ ਦਾ ਨਿਰਮਲ ਜਲ ਉਹਦੇ ਵਿੱਚ ਪਵੇਗਾ ਤੇ ਗੰਦਾ ਪਾਣੀ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਲਗਾਤਾਰ ਮੀਂਹ ਦਾ ਨਿਰਮਲ ਪਾਣੀ ਪੈ ਕੇ ਤੇ ਗੰਦਾ ਪਾਣੀ ਸਾਰਾ ਨਿਕਲ ਕੇ ਸਾਫ ਪਾਣੀ ਭਰ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਜਦੋਂ ਅਸੀਂ ਇੱਕ ਇੱਕ ਗੁਣ ਵੀ ਰੋਜ਼ ਧਾਰਨ ਕਰਦੇ ਜਾਵਾਂਗੇ ਤੇ ਫਿਰ ਆਪਣੇ ਆਪ ਹੀ ਖੋਟੀ ਮਤ ਮਨ ਦੀ ਮਤ ਉਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਐ ਵਾਹਿਗੁਰੂ ਦੇ ਪਿਆਰਿਓ, ਗੁਰਸਿੱਖੋ, ਮਨ ਦੀ ਮਤ ਛੱਡ ਦਿਓ। ਪਰ ਇਹ ਮਨ ਦੀ ਮਤ ਛੱਡਣੀ ਬਹੁਤ ਔਖੀ ਗੱਲ ਹੈ। ਹਾਂ, ਜੇ ਗੁਰੂ ਦੀ ਮਤ ਧਾਰਨ ਕਰੋਗੇ ਤਾਂ ਹੀ ਮਨ ਦੀ ਮਤ ਦਾ ਤਿਆਗ ਹੋ ਸਕਦਾ ਹੈ।
ਅਨ ਦਿਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮਤ ਲੈਣੀ।
ਲੋ, ਸਤਿਗੁਰੂ ਅੱਗੇ ਆਪ ਹੀ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੇ ਹਨ ਗੁਰ ਸਤਿਗੁਰ ਕੀ ਮਤ ਲੈਣੀ। ਬਈ ਵੱਡੇ ਸਤਿਗੁਰੂ ਦੀ ਤੇ ਪੂਜਨੀਕ ਸਤਿਗੁਰੂ ਦੀ ਮਤ ਨੂੰ ਧਾਰਨ ਕਰਕੇ ਅਨਦਿਨ ਹਰ ਹਰ ਨਾਮ ਤੇ ਆਵੋ। ਤੁਸੀਂ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਨਾਮ ਦਾ ਸਿਮਰਨ ਕਰੋ। ਜਦੋਂ ਗੁਰੂ ਦੀ ਮਤ ਨੂੰ ਵੱਡੇ ਸਤਿਗੁਰੂ ਦੀ ਮਤ ਨੂੰ ਧਾਰਨ ਕਰਕੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪੋਗੇ ਤੇ ਆਪੇ ਮਨ ਦੀ ਮਤ ਛੁੱਟ ਜਾਵੇਗੀ।
ਮਤ ਸੁਮਤ ਤੇਰਾ ਵਾ ਸਵਾਮੀ ਹਮ ਜੰਤੂ ਪੁਰਖ ਜਨਤੈਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਇਹ ਜਿਹੜੀ ਚੰਗੀ ਮਤ ਤੇ ਮਾੜੀ ਮਤ ਹੈ ਇਹ ਸਾਰੀ ਤੇਰੇ ਵਸ ਵਿੱਚ ਹੀ ਹੈ। ਹਮ ਜੰਤੂ ਪੁਰਖ ਜਨਤੈਨੀ, ਅਸੀਂ ਤੇ ਵਾਜੇ ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਜਨਤੈਨੀ, ਤੇ ਤੂੰ ਵਜੰਤਰੀ ਹੈ, ਜਿਵੇਂ ਤੂੰ ਸਾਨੂੰ ਵਜਾਉਣਾ ਹੈ ਅਸੀਂ ਉਸੇ ਤਰ੍ਹਾਂ ਵੱਜਦੇ ਹਾਂ। ਜਿਹੋ ਜੀ ਕਿਸੇ ਨੂੰ ਚੰਗੀ ਮਾੜੀ ਮਤ ਤੂੰ ਦੇਣਾ, ਕਿਉਂਕਿ ਮਤ ਪਤ ਦਾ ਰਾਖਾ ਤੂੰ ਹੀ ਹੋਇਆ ਨਾ, ਜਿਹੋ ਜੀ ਤੂੰ ਮਤ ਦੇਣਾ ਉਹੋ ਜੀ ਪਤ ਮਨੁੱਖ ਨੂੰ ਪ੍ਰਾਪਤ ਹੁੰਦੀ। ਮਤ ਤੇ ਪਤ ਦਾ ਸੰਬੰਧ ਹੈ, ਜੇ ਮਤ ਚੰਗੀ ਹੋਊਗੀ ਤੇ ਪਤ ਵੀ ਤਾਂ ਹੀ ਹੁੰਦੀ ਹੈ, ਜੇ ਮਤ ਮਾੜੀ ਹੋਈ ਤੇ ਪਤ ਵੀ ਨਹੀਂ ਰਹਿੰਦੀ। ਇਸੇ ਲਈ ਅਰਦਾਸ ਦੇ ਵਿੱਚ ਵੀ ਵੀ ਮਤ ਪਤ ਦਾ ਰਾਖਾ, ਇਹ ਪੁਰਾਣੇ ਸਿੰਘ ਅਰਦਾਸ ਵਿੱਚ ਮਤ ਪਤ ਦਾ ਰਾਖਾ ਸ਼ਬਦ ਨਾਲ ਬੋਲਦੇ ਸਨ, ਪਰ ਹੁਣ ਅਜੋਕੇ ਕਹਿੰਦੇ ਮਤ ਦਾ ਰਾਖਾ ਹੀ ਕਹੋ, ਪਰ ਨਹੀਂ, ਮਤ ਤੇ ਪਤ ਦੋਵਾਂ ਦਾ ਪ੍ਰਯੋਗ ਹੋਣਾ ਜ਼ਰੂਰੀ ਹੈ। ਮਤ ਸੁਮਤ ਤੇਰਾ ਵਸ ਸਵਾਮੀ, ਹੇ ਵਾਹਿਗੁਰੂ ਜੀ, ਇਹ ਜਿਹੜੀ ਚੰਗੀ ਤੇ ਮਾੜੀ ਮਤ ਹੈ ਇਹ ਤੇਰੇ ਵਸ ਵਿੱਚ ਹੈ, ਅਸੀਂ ਤੇ ਵਾਜੇ ਹਾਂ, ਤੂੰ ਵਜਾਉਣ ਵਾਲਾ, ਜਿਵੇਂ ਤੂੰ ਵਜਾਉਣਾ ਅਸੀਂ ਉਸੇ ਤਰ੍ਹਾਂ ਵੱਜਦੇ ਹਾਂ।
ਜਨ ਨਾਨਕੇ ਪ੍ਰਭ ਕਰਤੇ ਸਵਾਮੀ ਜੋ ਪਾਵੈ ਤਿਵੈ ਬੁਲੈਨੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਸਾਡੇ ਮਾਲਕ ਹੋ, ਜਿਉ ਪਾਵੈ ਤਿਵੈ ਬੁਲਾਉਣੀ, ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਤੁਸੀਂ ਸਾਨੂੰ ਬੁਲਾਉਂਦੇ ਹੋ ਤੇ ਅਸੀਂ ਉਸੇ ਤਰ੍ਹਾਂ ਹੀ ਬੋਲਦੇ ਹਾਂ।
ਬਿਲਾਵਲ ਮਹੱਲਾ ਚੌਥਾ ਅਨੰਦ ਮੂਲ ਧਿਆਇਓ ਪੁਰਖੋਤਮ ਅਨਦਿਨ ਅਨੰਦ ਅਨੰਦੇ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਜਪ ਮਨ ਹਰ ਹਰ ਨਾਮ ਗੋਬਿੰਦੇ। ਐ ਮਨਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਜੋ ਗੋਬਿੰਦੇ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਵਡਭਾਗੀ ਗੁਰ ਸਤਿਗੁਰ ਪਾਇਆ, ਹਾਂ ਵੱਡਿਆਂ ਭਾਗਾਂ ਦੇ ਨਾਲ ਜਿਸਨੇ ਵੱਡੇ ਸਤਿਗੁਰੂ ਨੂੰ, ਪੂਜਨੀਕ ਸਤਿਗੁਰੂ ਨੂੰ, ਗੁਰੂਆਂ ਦੇ ਗੁਰੂ ਸੱਚੇ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ, ਗੁਣ ਗਾਏ ਪਰਮਾਨੰਦੇ, ਫਿਰ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਤੇ ਉਹਨਾਂ ਨੇ ਹੀ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਦੇ ਗੁਣ ਗਾਏ ਨੇ, ਭਾਵ ਨਾਮ ਤੇ ਕੀਰਤਨ ਦੀ ਦਾਤ ਇਹ ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ। ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ,
ਅਨੰਦ ਮੂਲ ਧਿਆਇਓ ਪੁਰਖੋਤਮ ਅਨਦਿਨ ਅਨੰਦ ਅਨੰਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸਲੀ ਆਨੰਦ ਦਾ ਮੂਲ ਸੋਮਾ, ਆਨੰਦ ਦਾ ਮੂਲ ਸਰੋਤ ਪੁਰਖੋਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਅਸੀਂ ਉਹਨੂੰ ਧਿਆਇਆ, ਉਹਨੂੰ ਸਿਮਰਿਆ, ਉਹਦਾ ਫਲ ਕੀ ਹੋਇਆ, ਅਨਦਿਨ ਅਨੰਦ ਆਨੰਦੇ, ਸਾਨੂੰ ਰਾਤ ਦਿਨ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ। ਜਦੋਂ ਅਸੀਂ ਉਸ ਆਨੰਦ ਦੇ ਮੂਲ ਸੋਮੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ, ਉਹਦਾ ਸਿਮਰਨ ਕੀਤਾ ਤੇ ਸਾਨੂੰ ਹਮੇਸ਼ਾ ਲਈ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ, ਕਿਉਂਕਿ ਵਾਹਿਗੁਰੂ ਦੇ ਸਿਮਰਨ ਦੁਆਰਾ ਹਾਲਤ ਸੁਖ, ਪਾਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ। ਉਸ ਵਾਹਿਗੁਰੂ ਦਾ ਨਾਮ ਜਪ ਕੇ ਉਹਦੇ ਦੀਦਾਰ ਕਰਕੇ ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ।
ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਛੰਦੇ।
ਲੋ ਹੁਣ ਅਸੀਂ ਧਰਮ ਰਾਜ ਦੀ ਵੀ ਕਾਨ ਕਨੌੜ ਖਤਮ ਕਰ ਦਿੱਤੀ ਹੈ, ਹੁਣ ਧਰਮ ਰਾਜ ਦੀ ਵੀ ਕੋਈ ਮੁਥਾਜਗੀ ਨਹੀਂ ਰਹੀ, ਸਭ ਚੁਕੇ ਜਮ ਕੇ ਛੰਦੇ, ਤੇ ਜਿਹੜੇ ਜਮਾਂ ਦੇ ਛੰਦੇ ਦਾ ਅਰਥ ਹੈ ਛਲ ਫਰੇਬ ਸਨ, ਉਹ ਵੀ ਸਾਰੇ ਜਮਾਂ ਦੇ ਦਾਅ ਪੇਚ ਵੀ ਸਾਰੇ ਮੁੱਕ ਗਏ, ਭਾਵ ਜਿਹੜੇ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਨਾ ਤੇ ਧਰਮਰਾਜ ਜੀ ਉਹਨਾਂ ਦੇ ਕੋਲੋਂ ਕੋਈ ਲਿਖਾ ਪੁੱਛਦਾ ਹੈ, ਤੇ ਨਾ ਹੀ ਜਿਹੜੇ ਜਮਾਂ ਦੇ ਜਿਹੜੇ ਛਲ ਫਰੇਬ ਨੇ, ਜਮਾਂ ਦੇ ਦਾਅ ਪੇਚ ਨੇ, ਉਹ ਉਹਨਾਂ ਦੇ ਵਿੱਚ ਹੀ ਕਦੇ ਫਸਦੇ ਹਨ।
ਜਪ ਮਨ ਹਰ ਹਰ ਨਾਮ ਗੋਬਿੰਦੇ ਵਡਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਆਖਦੇ ਨੇ ਕਿ ਐ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਗੋਬਿੰਦ ਜੀ ਦਾ ਨਾਮ ਜਪ। ਵਡਭਾਗੀ ਗੁਰ ਸਤਿਗੁਰ ਪਾਇਆ, ਜਿਨ੍ਹਾਂ ਨੇ ਵੱਡਿਆਂ ਭਾਗਾਂ ਦਾ ਸਦਕਾ ਪੂਜਨੀਕ ਸਤਿਗੁਰੂ ਨੂੰ ਪ੍ਰਾਪਤ ਕੀਤਾ ਹੈ ਤੇ ਉਹਨਾਂ ਨੇ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਦੇ ਗੁਣ ਗਾਏ ਨੇ ਤੇ ਵਾਹਿਗੁਰੂ ਦਾ ਨਾਮ ਜਪਿਆ, ਉਹਦਾ ਫਲ ਧਰਮਰਾਜ ਦੀ ਵੀ ਕਾਨ ਕਨੌੜ ਸਾਰੀ ਖਤਮ ਕਰ ਦਿੱਤੀ ਤੇ ਜਮਾਂ ਦੇ ਵੀ ਜਿਹੜੇ ਦਾ ਪੇਚ ਸਨ ਉਹ ਸਾਰੇ ਖਤਮ ਹੋ ਗਏ।
ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੈ ਫਿਰਨ ਦੇ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੇ ਸਾਕਤਾਂ ਦੀ ਹਾਲਤ ਬਿਆਨ ਕਰਦੇ ਹਨ। ਸਾਕਤ ਮੂੜ ਮਾਇਆ ਕੇ ਬਦਕ, ਜਿਹੜੇ ਸਾਕਤ ਪੁਰਸ਼ ਨੇ ਉਹ ਤੇ ਮੂਰਖ ਨੇ, ਕਿਉਂਕਿ ਮਾਇਆ ਕੇ ਬਦਕ ਉਹ ਤੇ ਮਾਇਆ ਦੇ ਬੰਨੇ ਹੋਏ ਨੇ, ਉਹ ਤੇ ਮਾਇਆ ਦੇ ਨੂੜੇ ਹੋਏ ਨੇ, ਉਹ ਤੇ ਮਾਇਆ ਦੇ ਜਕੜੇ ਹੋਏ ਨੇ, ਵਿੱਚ ਮਾਇਆ ਫਿਰਹਿ ਫਿਰੰਦੇ, ਉਹ ਤੇ ਹਮੇਸ਼ਾ ਲਈ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਹੀ ਚੱਕਰ ਲਾਉਂਦੇ ਫਿਰਦੇ ਨੇ, ਕਿਉਂਕਿ ਉਹ ਮਾਇਆ ਦੇ ਬੰਨੇ ਹੋਏ ਨੇ, ਮਾਇਆ ਦੇ ਗੁਲਾਮ ਨੇ, ਉਹ ਮਾਇਆ ਦੇ ਪੁੱਤ ਬਣਾਏ ਹੋਏ ਨੇ, ਉਹ ਹਮੇਸ਼ਾ ਲਈ ਮਾਇਆ ਦੇ ਵਿੱਚ ਹੀ, ਮਾਇਆ ਦੇ ਚੱਕਰਾਂ ਦੇ ਵਿੱਚ ਹੀ ਫਿਰਦੇ ਰਹਿੰਦੇ ਹਨ।
ਤ੍ਰਿਸ਼ਨਾ ਜਲਦ ਕਿਰਤ ਕੇ ਬਾਦੇ ਜੋ ਤੇਲੀ ਬਲਦ ਪਵੰਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਆਪਣੀ ਕਿਰਤ ਕੇ ਬੰਦੇ, ਆਪਣੀ ਜਿਹੜੀ ਪੁਰਾਣੇ ਸੰਸਕਾਰਾਂ ਦੀ ਲਿਖਤ ਹੈ ਉਹਦੇ ਬੱਝੇ ਹੋਏ ਤ੍ਰਿਸ਼ਨਾ ਵਿੱਚ ਛੱਡਦੇ ਰਹਿੰਦੇ ਨੇ। ਸਹਿਸ ਕਟੇ ਲੱਖ ਕੋ ਉਠਤਾਵੇ, ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ। ਉਹਨਾਂ ਦੀ ਹਾਲਤ ਉਸ ਬਲਦ ਵਰਗੀ ਹੈ ਜਿਉ ਤੇਲੀ ਬਲਦ ਪਵੰਦੇ, ਜਿਵੇਂ ਤੇਲੀਆਂ ਦੇ ਬਲਦ ਕੋਲੂਆਂ ਦੇ ਆਲੇ ਦੁਆਲੇ ਚੱਕਰ ਕੱਟਦੇ ਨੇ, ਇਸੇ ਤਰ੍ਹਾਂ ਜਿਹੜੇ ਮਾਇਆਧਾਰੀ ਲੋਕ ਨੇ, ਸਾਕਤ ਪੁਰਸ਼ ਨੇ, ਉਹ ਮਾਇਆ ਰੂਪੀ ਕੋਲੂ ਦੇ ਆਲੇ ਦੁਆਲੇ ਹੀ ਚੱਕਰ ਕੱਟਦੇ ਮਰ ਜਾਂਦੇ ਹਨ।
ਗੁਰਮੁਖ ਸੇਵ ਲਗੇ ਸੇ ਉਦਰੇ, ਵਡਭਾਗੀ ਸੇਵ ਕਰਨ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਸੇਵ ਲੱਗੇ ਸੇ ਉਦਰੇ, ਭਾਈ ਜਿਹੜੇ ਮੁਖੀ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਨੇ ਉਹ ਬਚ ਗਏ ਨੇ। ਵਿੱਚ ਦੁਨੀਆਂ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ, ਕਹੁ ਨਾਨਕ ਬਾਹਾਂ ਲੁਡਾਈਏ। ਵਡਭਾਗੀ ਸੇਵ ਕਰਿੰਦੇ ਪਰ ਬਈ ਸਤਿਗੁਰੂ ਦੀ ਸੇਵਾ ਵਡਭਾਗੀ ਪੁਰਸ਼ੀ ਕਰਦੇ ਹਨ।
ਜਿਨ ਹਰ ਜਪਿਆ ਤਿਨ ਫਲ ਪਾਇਆ, ਸਭ ਟੂਟੇ ਮਾਇਆ ਫੰਦੇ।
ਲੋ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਤੇ ਉਹਨਾਂ ਨੇ ਮੁਕਤੀ ਰੂਪੀ ਫਲ ਪ੍ਰਾਪਤ ਕਰ ਲਿਆ ਹੈ। ਸਭ ਟੂਟੇ ਮਾਇਆ ਫੰਦੇ, ਉਹਨਾਂ ਦੇ ਮਾਇਆ ਦੇ ਫਾਹੇ ਵੀ ਸਾਰੇ ਛੁੱਟ ਗਏ, ਮਾਇਆ ਦੇ ਫਾਹੇ ਵੀ ਸਾਰੇ ਉਹਨਾਂ ਦੇ ਟੁੱਟ ਗਏ ਹਨ।
ਆਪੇ ਠਾਕੁਰ ਆਪੇ ਸੇਵਕ, ਸਭ ਆਪੇ ਆਪ ਗੋਵਿੰਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਠਾਕੁਰ ਮਾਲਕ ਹੈ ਤੇ ਆਪੇ ਹੀ ਉਹ ਸੇਵਕ ਹੈ। ਸਭ ਆਪੇ ਆਪ ਗੋਵਿੰਦੇ, ਹੋਰ ਵੀ ਸਰਵ ਰੂਪ ਉਹ ਗੋਵਿੰਦ ਸਰੂਪ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਹੋ ਰਿਹਾ ਹੈ। ਭਾਵ ਦੁਨੀਆਂ ਦੇ ਵਿੱਚ ਹਰ ਚੀਜ਼ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਮਾਨੋ ਸਾਰੇ ਰੂਪ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਧਾਰਨ ਕੀਤੇ ਨੇ। ਇਹ ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਹੈ। ਦੋਏ ਦੋਏ ਲੋਚਨ ਪੇਖਾ ਹੋ ਹਰ ਬਿਨ ਔਰ ਨਾ ਦੇਖਾ, ਉਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਉਹ ਵਾਹਿਗੁਰੂ ਪਰਮੇਸ਼ਰ ਨੂੰ ਹੀ ਸਾਰੇ ਰੂਪਾਂ ਵਿੱਚ ਵੇਖਦੇ ਨੇ। ਉਹ ਆਪੇ ਠਾਕੁਰ ਮਾਲਕ ਹੈ, ਆਪੇ ਸੇਵਕ ਹੈ, ਉਹ ਆਪੇ ਆਪ ਹੀ ਸਰਵ ਰੂਪ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ ਹੈ।
ਜਨ ਨਾਨਕ ਆਪੇ ਆਪ ਸਭ ਵਰਤੈ, ਜੋ ਰਾਖੈ ਤਿਵੇ ਰਹੰਦੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਸਰਵ ਰੂਪ ਹੋ ਕੇ ਵਰਤ ਰਿਹਾ ਹੈ। ਜਿਉ ਰਾਖੈ ਤਿਵੇ ਰਹੰਦੇ, ਵਾਹਿਗੁਰੂ ਦੇ ਪਿਆਰੇ ਜਿਵੇਂ ਵਾਹਿਗੁਰੂ ਰੱਖਦਾ ਹੈ ਉਸੇ ਤਰ੍ਹਾਂ ਉਹਦੇ ਪਾਣੇ ਵਿੱਚ ਰਹਿੰਦੇ ਨੇ। ਭਾਵ ਜਿਵੇਂ ਵਾਹਿਗੁਰੂ ਉਹਨਾਂ ਨੂੰ ਰੱਖਦਾ ਉਸੇ ਤਰ੍ਹਾਂ ਹੀ ਉਹ ਖੁਸ਼ ਰਹਿੰਦੇ ਨੇ, ਕਿਉਂ ਉਹਨਾਂ ਨੂੰ ਪਤਾ ਹੈ ਉਹ ਵਾਹਿਗੁਰੂ ਪਰਮੇਸ਼ਰ ਹੀ ਅਨੇਕਾਂ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ ਤੇ ਗੁਰਮੁਖ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਣੇ ਵਿੱਚ ਪ੍ਰਸੰਨ ਰਹਿੰਦੇ ਨੇ। ਜਿਵੇਂ ਵਾਹਿਗੁਰੂ ਰੱਖਦਾ ਉਸੇ ਤਰ੍ਹਾਂ ਹੀ ਉਹ ਰਹਿੰਦੇ ਨੇ, ਉਵੇਂ ਖੁਸ਼ ਰਹਿੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ, ਜਨ ਨਾਨਕ ਆਪੇ ਆਪ ਸਭ ਵਰਤੈ ਜਿਉਂ ਰਾਖੈ ਤਿਵੈ ਰਹੰਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।